ਖਰਗੇ ਦੇ ਭਰੋਸਾ ਤੁਰ ਕੇ ਜੋਤੀ ਚੱਲ ਜ਼ਰੂਰ ਤੇਰੀ ਕਲਿਆਣ ਹੋ ਜਾਵੇਗੀ ਨਿਸ਼ਚਾ ਕਰ
ਦਇਆ ਮਾਇਆ ਸਰਬਤਰ ਰਮਣ
ਉਹ ਜੀਆਂ ਤੇ ਦਇਆ ਕਰਨ ਵਾਲਾ ਮਾਇਆ ਸਰੂਪ ਹੈ ਸਰਬਤਰ ਰਮਣ ਸਾਰੇ ਰਮਣ ਵਿਚਰ ਰਿਹਾ ਹੈ ਤੇ ਰਮਣ ਉਚਾਰਨ ਯੋਗ ਹੈ ਇਹ ਪਾਏ ਪਰਮ ਹੰਸਾਂ ਦੀ ਮਰਜ਼ਾਦਾ ਹੈ ਜਿਹੜੇ ਪਰਮੇਸ਼ਰ ਨੂੰ ਸਾਰੇ ਥਾਂ ਚ ਜਾਣਦੇ ਹਨ ਮਹਾਰਾਜ ਕਹਿੰਦੇ ਪਾਏ ਦਾ ਹਰਜੇ ਜਸ ਨੂੰ ਸਰਨ ਕਰਦਾ ਸੁਣਦਾ ਹੈ ਤੇ ਰਸਨਾ ਰਸਨ ਨਾਮ ਔਚਾਰ ਜਿਹੜਾ ਰਸਨਾ ਦੇ ਨਾਲ ਨਾਮ ਜਪਦਾ ਉਚਾਰਦਾ ਹੈ ਤੇ ਕੰਨਾਂ ਦੁਆਰਾ ਹਰੀਏ ਜਸ ਨੂੰ ਸੁਣਦਾ ਕਹਿੰਦੇ ਦੇਵ ਦਰਸ਼ਨ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦਰਸ਼ਨ ਦੇਣ ਦਾ ਸਾਖਿਆਤ
ਅੰਗ ਸੰਗ ਭਗਵਾਨ ਪਰਸਨ
ਉਹ ਪਰਮੇਸ਼ਰ ਕੈਸਾ ਕਹਿੰਦੇ ਅੰਗ ਸੰਗ ਉਹ ਅੰਗ ਸੰਗ ਹੈ ਨੇੜੇ ਤੋਂ ਨੇੜੇ ਭਗਵਾਨ ਭਗਵੰਤ ਰੂਪ ਤੇ ਪਰਸਨ ਮਿਲ ਪੈਂਦਾ ਹੈ ਅੰਗ ਨਾਮ ਹੈ ਪੱਥ ਦਾ ਉਹ ਸੰਗ ਸਾਫ਼ ਹੋ ਕਰਕੇ ਪੱਥ ਕਰਦਾ ਭਗਵੰਤ ਪਰਮੇਸ਼ਰ ਤੇ ਪਰਸਨ ਗੁਰੂ ਕੇ ਪਿਆਰੋ ਪਰਸਨ ਦਾ ਨਾਲ ਲਾ ਲੈਂਦਾ ਆਪਣੇ ਪਿਆਰ ਨੂੰ ਭੇਜਣੇ ਕੇ ਰੂਪੀ ਕੰਠ ਨਾਲ
ਨਾਨਕ
ਉਹ ਪ੍ਰਭੂ ਕੈਸਾ ਕਹਿੰਦੇ ਪੱਥ ਪਾਪੀਆਂ ਦਾ ਆਧਾਰ ਪਾਰ ਤਾਰਾ ਕਰਨ ਵਾਲਾ ਹੈ ਉਹ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਗੁਰੂ ਕੇ ਪਿਆਰ ਇਹ 57 ਸ਼ਬਦ ਪੂਰੇ ਹੋਏ ਹਨ ਇਹਨਾਂ ਅੰਗਾਂ ਨੂੰ ਐਵੇਂ ਨੀ ਸਮਝਣਾ ਜਿਹੜਾ ਪਹਿਲਾ ਆਠ ਹੈ ਇਹ ਅਸ਼ਟਪਦੀ ਅੱਠ ਪੌੜੀਆਂ ਵਾਲੀ ਪੂਰੀ ਹੋਈ ਹੈ ਤੇ ਪਹਿਲਾ ਏਕ ਹੈ ਇਸ ਚੀਜ਼ ਦਾ ਜਨਾਇਕ ਹੈ ਤੇ ਇੱਥੇ ਅਸ਼ਟਪਦੀ ਸੰਪੂਰਨ ਹੋਈ ਜਿਹੜਾ ਦੂਆ ਲੱਗਾ ਹੋਇਆ ਹੈ ਇੱਥੇ ਦੋ ਅਸ਼ਟਪਦੀਆਂ ਪੰਜਵੇਂ ਪਾਤਸ਼ਾਹ ਪੂਰੀਆਂ ਹੋਈਆਂ ਹਨ ਅੱਗੋਂ ਦੁਬਾਰਾ ਅਸ਼ਟਪਦੀਆਂ ਦੀ ਗਿਣਤੀ ਵੱਖਰੀ ਤੇ ਪਿਛਲੇ ਸ਼ਬਦਾਂ ਦੀ ਗਿਣਤੀ ਵੱਖਰੀ ਹੈ ਪੰਜ ਅਸ਼ਟਪਦੀਆਂ ਪਹਿਲੇ ਸਰੂਪ ਦੀਆਂ ਤੇ ਪਾ ਦਾ ਤਾਂ ਲਾਇਆ ਦੂਜਾ ਇੱਕ ਹੈ ਜਿਹੜਾ ਉਹ ਤੀਜੇ ਪਾਤਸ਼ਾਹ ਦੀ ਇੱਕ ਅਸ਼ਟਪਦੀ ਹੈ ਜਿਹੜਾ ਤੀਜਾ ਇੱਕ ਹੈ ਪੰਜ ਏਕ ਦੇ ਮਗਰੋਂ ਤੀਜਾ ਅੰਗ ਜਿਹੜਾ ਹੈ ਇੱਕ ਹੈ ਚੌਥੇ ਪਾਤਸ਼ਾਹ ਦੀ ਇੱਕ ਅਸ਼ਟਪਦੀ ਹੈ ਤੇ ਦੂਜਾ ਸੰਪੂਰਨਤਾ ਕਰਦੇ ਦੂਆ ਫਿਰ ਲਾ ਕੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਦੀਆਂ ਦੋ ਅਸ਼ਟਪਦੀਆਂ ਹਨ ਤੇ ਅਸ਼ਟਪਦੀਆਂ ਦੀ ਗਿਣਤੀ ਹੈ ਕਿ 57 ਹੈ ਇਹ ਪਿੱਛੇ ਸ਼ਬਦ ਆਏ ਹਨ ਅਸ਼ਟਪਦੀਆਂ ਤੋਂ ਬਿਨਾਂ ਦੋ ਪਹਿਲੇ ਸਰੂਪ ਨੇ ਤੇ ਸਤਿਗੁਰੂ ਦੇ ਪਿਆਰੇ ਤੀਜੇ ਸਰੂਪ ਨੇ ਤੇ 16 ਚੌਥੇ ਸਰੂਪ ਨੇ ਤੇ 32 ਪੰਜਵੇਂ ਸਰੂਪ ਨੇ ਸੱਤ ਤੇ ਦੋ ਨੌ ਤੇ ਇਸੇ ਤਰ੍ਹਾਂ 16 ਤੇ 32 48 ਤੇ 9 57 ਹੋ ਗਏ ਤੇ ਤਾਂ 57 ਅੱਗ ਲਾਇਆ ਇਹਨਾਂ ਨੂੰ ਐਵੇਂ ਨੀ ਸਮਝਣਾ ਪਹਿਲੀ ਗਿਣਤੀ ਦੱਸੀ ਹੈ ਤਿੰਨਾਂ ਅੰਗਾਂ ਦੇ ਅਸ਼ਟਪਦੀਆਂ ਦੀ ਤੇ 57 ਲਾ ਕਰਕੇ ਗਿਣਤੀ ਦੱਸੀ ਹੈ ਸਾਰੇ ਸ਼ਬਦਾਂ ਦੀ ਇਦੋਂ ਪਹਿਲਾਂ 57 ਸ਼ਬਦ ਤੇ 5 ਤੇ 6 7 8 ਤੇ 9 9 ਅਸ਼ਟਪਦੀਆਂ ਤੇ 57 ਸ਼ਬਦ ਇਹ ਸੰਪੂਰਨ ਹੋ ਜਾਣ ਇੱਥੇ
ਦਰਸ਼ਨ ਕ੍ਰਮਨ ਹਰ ਜਸ ਰਸਨ ਨਾਮ ਉਚਾਰ
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਰ ਉਦਾਰ
ਮਹੱਲਾ ਪੰਜਵਾ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵ ਜੀਅਕ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਇਆ ਬਾਹਰ ਨਾ ਜੋਨੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨ ਹੀ ਗਾਤਾ ਜਮ ਕੰਤਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨ ਹੀ ਗਾਤਾ ਜਮ ਕੰਤਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਮ ਅੰਦਲੇ ਅੰਦ ਦਿਖਾ ਬਿਹਰਾ ਤੇ ਤੂੰ ਚੱਲ ਗੁਰ ਚਾਲੀ ਸਤਿਗੁਰ ਦਾ ਕਰੇ ਸੁਖਦਾਤਾ ਹਮ ਲਾਵਾ ਆਪਣ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਪਾਤਰ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਨਿਮਰਤਾ ਦੇ ਹੋਦੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਤੀਰਜ ਬਖਸ਼ਨਹਾਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਹਿਬ ਪੰਥ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਬੈਠ ਕੇ ਜੋ ਪਰਸ ਤੋਂ ਸਤਿਖੰਡ ਵਾਸੀ 108 ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਸਲਾਨਾ ਵਰਤੀ ਮਨਾਉਂਦਿਆਂ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਪ੍ਰਾਰੰਭ ਹੋਇਆ ਸੀ ਸੋ ਭੋਗ ਸਰਵਣ ਕੀਤਾ ਹੈ ਉਪਰੰਤ ਸਿੰਘ ਸਾਹਿਬ ਸਤਕਾਰ ਦੇ ਗਿਆਨੀ ਦਲੀਪ ਸਿੰਘ ਸਾਹਿਬ ਜੀ ਜੋ ਸਤਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਵਰਸ ਆਏ ਹੋਏ ਹਨ ਜੋ ਮੰਜੀ ਸਾਹਿਬ ਕਾਫੀ ਸਮੇਂ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਆਏ ਹੋਏ ਹੁਕਮਨਾਮੇ ਦੇ ਪਵਿੱਤਰ ਵਿਆਖਿਆ ਕਰਕੇ ਕਥਾ ਸੁਣਾ ਕਰਕੇ ਸੰਗਤਾਂ ਨੂੰ ਕਰਤਾਰਥ ਕਰ ਰਹੇ ਹਨ ਗੁਰੂ ਕੀ ਬਾਣੀ ਦੁਆਰਾ ਸੋ ਐਸੇ ਗੁਰਮੁਖਾਂ ਮਹਾਂਪੁਰਖਾਂ ਦੀ ਰਚਨਾ ਤੋਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ੍ਰੀ ਮੁੱਖ ਵਾਕ ਦੇ ਕਥਾ ਵਿਸਤਾਰ ਪੂਰਵਕ ਉਦਾਹਰਨਾਂ ਦੇ ਸਮੇਤ ਸਰਵਣ ਕੀਤੀ ਹੈ ਸੋ ਸਤਖੰਡ ਵਾਸੀ ਮਹਾਂਪੁਰਖਾਂ ਦਾ ਜੀਵਨ ਗੁਰਮੁਖਾਂ ਦੀ ਰਚਨਾ ਤੋਂ ਸਰਵਣ ਕਰਕੇ ਨਿਹਾਲ ਹੋ ਰਿਹਾ ਸੋ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ ਇੱਕ ਵਾਰੀ ਸਰੀਰ ਕਰਕੇ ਹਰ ਇੱਕ ਨੇ ਸੰਸਾਰ ਵਿੱਚੋਂ ਕੂਚ ਕਰਨਾ ਹੈ ਪਰ ਪਰਮੇਸ਼ਵਰ ਦੇ ਪਿਆਰਿਆਂ ਦਾ ਸੰਸਾਰ ਵਿੱਚੋਂ ਚੱਲਣਾ ਪ੍ਰਲੋਕ ਨੂੰ ਪਿਆਨਾ ਕਰਨਾ ਇਸਦਾ ਰਸਤਾ ਅੱਡਰਾ ਹੈ ਵੱਖਰਾ ਹੈ ਸੰਸਾਰ ਦੇ ਜੀਵਾਂ ਦੇ ਮਰਿਆਂ ਤੋਂ ਕਈ ਲੋਕ ਖੁਸ਼ ਵੀ ਹੁੰਦੇ ਹਨ ਅਤੇ ਕਈ ਪਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਹ ਵਿਜੋਗ ਮੰਨਦੇ ਹਨ ਪਰ ਜੋ ਪਰਮੇਸ਼ਵਰ ਦੇ ਪਿਆਰੇ ਹੋਣ ਉਹਨਾਂ ਦੇ ਵਿਛੋੜਾ ਪੈਣ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਵੈਰਾਗ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸਰੂਪ ਸੁੰਦਰ ਸਿੱਖਿਆ ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ ਹਰ ਇੱਕ ਦੇ ਮਨ ਵਿੱਚ ਖਿਆਲ ਹੁੰਦਾ ਹੈ ਕਿ ਮਨਾ ਜੇ ਐਸੇ ਪਰਮੇਸ਼ਵਰ ਦੇ ਲਾਡਲੇ ਸਪੁੱਤਰ ਪੂਰਨ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨੀਆਂ ਵਿੱਚ ਉਹ ਵੀ ਇਸਤ ਨਹੀਂ ਤਾਂ ਤੂੰ ਕਿਸ ਗੱਲ ਦਾ ਮਾਣ ਤੇ ਅਭਿਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਮੈਂ ਦੁਨੀਆਂ ਵਿੱਚ ਇਸਤ ਰਹਾਂਗਾ ਬੁੱਢਾ ਹੋ ਕੇ ਬਾਣੀ ਪੜਾਂਗਾ ਸਿਮਰਨ ਭਜਨ ਕਰਾਂਗਾ ਅੰਮ੍ਰਿਤ ਛਕ ਲਵਾਂਗਾ ਜੇ ਤੈਨੂੰ ਐਸੇ ਸੂਰਬੀਰ ਯੋਧਿਆਂ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਕਦੋਂ ਸਿੱਖਿਆ ਧਾਰਨ ਕਰੇਗਾ ਇਹ ਪਿਆਰਿਆਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਵਰ ਨਾਲ ਪਿਆਰ ਪ੍ਰਗਟ ਹੁੰਦਾ ਹੈ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਜੀ ਜੇ ਦੁਨੀਆਂ ਦੇ ਵਿੱਚ ਇਸ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿਤ ਰੱਖਣ ਦਾ ਬਾਣੀ ਪੜ੍ਹਨ ਦਾ ਫਲ ਕੀ ਹੋਇਆ ਪਰਮੇਸ਼ਵਰ ਦੇ ਪਿਆਰੇ ਸਰੀਰ ਕਰਕੇ ਚਲੇ ਗਏ ਆਮ ਜੀਵ ਵੀ ਦੁਨੀਆਂ ਵਿੱਚੋਂ ਕੂਚ ਕਰ ਗਏ ਫਰਕ ਤਾਂ ਕੋਈ ਨਾ ਹੋਇਆ ਸਤਿਗੁਰੂ ਗਰੀਬ ਨਵਾਜ ਜੀ ਫਰਮਾਉਂਦਿਆਂ ਨਹੀਂ ਪਾਏ ਸਦਾ ਲਈ ਜਾਂ ਤਾਂ ਪਰਮੇਸ਼ਵਰ ਜਿੰਦਾ ਹੈ ਤੇ ਜਾਂ ਪਰਮੇਸ਼ਵਰ ਦੇ ਪਿਆਰੇ ਇਸ ਤਰ੍ਹਾਂ ਅਡੋਲ ਜਿਉਂਦਿਆਂ ਵਿੱਚੋਂ ਬਾਕੀ ਸਾਰਾ ਸੰਸਾਰ ਮੁਰਦਾ ਹੈ ਭਾਵੇਂ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਤ ਹੁੰਦੇ ਹਨ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਕਹਿੰਦੇ ਹੋ ਕਿ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਸਾਰਾ ਸੰਸਾਰ ਇਹ ਨਦੀ ਸੰਸਾਰ ਰੂਪੀ ਨਦੀ ਜੀਵਾਂ ਰੂਪੀ ਪਾਣੀ ਨਾਲ ਭਰ ਕੇ ਚੱਲ ਰਹੀ ਹੈ ਦੂਜੇ ਪਾਸੇ ਇਸ ਕਹਿ ਰਹੇ ਹੋ ਨਿਰਣਾ ਕਰਕੇ ਦੱਸੋ ਤਾਂ ਗੁਰੂ ਗਰੀਬ ਨਵਾਜ ਕਹਿੰਦੇ ਹਨ ਫਿਰ ਪਾਰ ਬ੍ਰਹਮ ਪਰਮੇਸ਼ਵਰ ਸੇਵਕ ਫਿਰ ਹੋਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਹਿ ਸਮਾਏ ਉਹ ਪਰਮੇਸ਼ਵਰ ਜੰਮਣ ਮਰਨ ਵਿੱਚ ਆਉਣ ਜਾਣ ਚ ਰਾਸੀ ਦੇ ਗੇੜੇ ਵਿੱਚ ਨਹੀਂ ਹੈ ਤੇ ਜਿਹੜੇ ਪਰਮੇਸ਼ਵਰ ਨੂੰ ਜਪ ਲੈਂਦੇ ਹਨ ਉਹ ਉਸ ਦਾ ਰੂਪ ਹੋ ਜਾਂਦੇ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਵੇਂ ਸੂਰਜ ਦੀਆਂ ਕਿਰਨਾਂ ਅਡਰੀਆਂ ਪ੍ਰਤੀਤ ਹੁੰਦੀਆਂ ਹਨ ਤੇ ਸੂਰਜ ਦਾ ਪ੍ਰਕਾਸ਼ ਵੱਖਰਾ ਪ੍ਰਤੀਤ ਹੁੰਦਾ ਹੈ ਪਰ ਸੂਰਜ ਦੇ ਅਸਤ ਹੋਣ ਤੋਂ ਕਿਰਨਾਂ ਉਸ ਵਿੱਚ ਹੀ ਅਤੇਧ ਹੋ ਜਾਂਦੀਆਂ ਹਨ ਜਲ ਦੇ ਵਿੱਚੋਂ ਹਵਾ ਵਗਣ ਦੇ ਕਾਰਨ ਹਵਾ ਦੀ ਉਪਾਧੀ ਹੋਣ ਦੇ ਕਾਰਨ ਤਰੰਗ ਉੱਠਦੇ ਹਨ ਪਰ ਜਦੋਂ ਹਵਾ ਦੀ ਉਪਾਧੀ ਮਿਟ ਜਾਵੇ ਹਵਾ ਬੰਦ ਹੋ ਜਾਵੇ ਤਾਂ ਲਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਦਿੰਦੀ ਹੈ ਇਸੇ ਤਰ੍ਹਾਂ ਮਾਇਆ ਰੂਪੀ ਪਾਉਣ ਦੇ ਈਸ਼ਰ ਦੇ ਇੱਛਾ ਰੂਪ ਪਾਉਣ ਦੇ ਵਗਣੇ ਕਰਕੇ ਇਹ ਮਾਇਆ ਦੀ ਉਪਾਧੀ ਹੋਣ ਦੇ ਕਾਰਨ ਜੀਵਾਂ ਰੂਪੇ ਬਦਬੁਦੇ ਪ੍ਰਤੀਤ ਹੁੰਦੇ ਹਨ ਬਰਮਾ ਵਿਸ਼ਨੂੰ ਮਹੇਸ਼ ਰੂਪੇ ਲਹਿਰਾਂ ਪ੍ਰਤੀਤ ਹੋ ਰਹੀਆਂ ਜਦੋਂ ਪਰਮੇਸ਼ਰ ਦੀ ਇੱਛਾ ਰੂਪ ਪਾਉਣ ਰੁਕ ਜਾਵੇ ਉਹ ਆਪਣੇ ਆਪ ਸੰਕੋਚ ਲਵੇ ਤਾਂ ਉਸ ਵੇਲੇ ਸਾਰੇ ਸ੍ਰਿਸ਼ਟੀ ਜਦ ਆਕਰਸ਼ਤ ਹੋ ਤਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਸਾਰੀ ਸ੍ਰਿਸ਼ਟੀ ਉਸ ਵੇਲੇ ਲੈ ਹੋ ਜਾਂਦੀ ਹੈ ਸੋ ਪਰਮੇਸ਼ਰ ਦੇ ਪਿਆਰੇ ਉਸਦਾ ਜਾਪ ਕਰਨੇ ਕਰਕੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣ ਮਾਨਸ ਜਿਹਾ ਹਰ ਹਰ ਜਨ ਦੋਈ ਏਕ ਹੈ ਬਿਧ ਵਿਚਾਰ ਕਛਨਾ ਹੈ ਜਲ ਤੇ ਉਪਜਤ ਰੰਗੀਆਂ ਜਲ ਹੀ ਜਿਠਾ ਸਮਾਹੇ ਉਹ ਐਸੇ ਆਨੰਦ ਚ ਲੀਨ ਰਹਿੰਦੇ ਹਨ ਵਿਹਾਰ ਕਰਦੇ ਖਾਂਦੇ ਪੀਂਦੇ ਭੋਗਦੇ ਪਹਿਨਦੇ ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ ਪਰ ਮਨ ਕਰਕੇ ਪਰਮੇਸ਼ਰ ਦੇ ਪਿਆਰੇ ਦਾ ਰਹਿਣਾ ਸੰਸਾਰ ਨਾਲੋਂ ਵੱਖਰਾ ਹੈ ਭਾਈਤਾਂ ਤਾਂ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲਾ ਨਾ ਭੁੱਲਾ ਕਿਸੇ ਦਾ ਭੁਲਾਇਆ ਭਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਗਤੀ ਪ੍ਰੇਮਾ ਭਗਤੀ ਕਰਨ ਵਾਲੇ ਸੋ ਜਿਨ੍ਹਾਂ ਨੇ ਭੈ ਨੂੰ ਗਤ ਨਾਸ਼ ਕਰ ਦਿੱਤਾ ਹੈ ਭੈ ਦੇ ਸਹਿਤ ਗਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ ਭੈ ਦੇ ਸਹਿਤ ਹੋ ਕਰਕੇ ਉੱਜਲ ਭੈ ਦੇ ਸਹਿਤ ਹੋ ਕਰਕੇ ਜਿਹੜੇ ਗਤ ਮਰਿਆਦਾ ਦੇ ਅਨੁਸਾਰ ਚੱਲਣ ਵਾਲੇ ਹਨ ਜਿਹੜੇ ਐਸੇ ਭਗਤ ਹਨ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਵਿੱਚ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਜਿਨ੍ਹਾਂ ਮਹਾਂਪੁਰਖਾਂ ਦੇ ਅੱਜ ਆਪਾਂ ਯਾਦ ਮਨਾ ਰਹੇ ਹਾਂ ਸਤਖੰਡ ਵਾਸਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਯੁੱਧ ਵਿੱਚ ਧਾਰਮਿਕ ਯੁੱਧ ਕਿਹੜਾ ਹੈ ਰਜਨ ਸਬਾਈ ਜੰਗਾ ਪ੍ਰਤੱਖ ਵੀ ਜੰਗ ਕੀਤਾ ਜੇ ਕਿਤੇ ਲੋੜ ਪਈ ਤੇ ਗੁਰੂ ਦੇ ਪਿਆਰੇ ਅੰਤਰੀਵ ਦੀ ਜੰਗ ਪੰਜਾਂ ਅਵਤਾਰਾਂ ਦੇ ਨਾਲ ਜਾਂ ਰੋਕ ਕੇ ਖੜਗ ਲੈ ਕਰਕੇ ਇਹਨਾਂ ਨੂੰ ਕੁਤਰਾ ਕੁਤਰਾ ਕੀਤਾ ਹੈ ਕਿਸੇ ਵੱਡੇ ਤੋਂ ਵੱਡੇ ਬਲੀ ਨੂੰ ਆਪਣੇ ਉੱਪਰ ਮਹਾਂਪੁਰਖਾਂ ਨੇ ਗੁਰੂ ਦੇ ਪਿਆਰੇ ਕਦੇ ਕਾਬਜ਼ ਨਹੀਂ ਹੋਣ ਦਿੱਤਾ ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ ਉਸ ਨੂੰ ਧੁਰਤੀ ਬਾਣੀ ਦੇ ਰੂਪ ਦੁਆਰਾ ਉਪਦੇਸ਼ ਦੁਆਰਾ ਸ਼ਾਂਤੀ ਬਖਸ਼ਦੇ ਰਹੇ ਹਨ ਜੇ ਕਦੇ ਕਿਸੇ ਨੇ ਕੋਈ ਕੋਝਾ ਯਤਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਹ ਤਸਕਾਰ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ ਐਸੇ ਜੀਵਨ ਜ਼ਿੰਦਗੀ ਵਿੱਚ ਮਹਾਂਪੁਰਖਾਂ ਦੇ ਤੌਰ ਤੇ ਹੋਏ ਹਨ ਸਤਿਕਾਰ ਜੋ ਬਾਬਾ ਰੂੜ ਸਿੰਘ ਸਾਹਿਬ ਜੀ ਤੇ ਸਤਿਕਾਰ ਜੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੀ ਮਾਤਾ ਜੋ ਹਨ ਆਨੰਦ ਕੌਰ ਸਾਹਿਬ ਜੀ ਜੋ ਉਹਨਾਂ ਦੇ ਸੁੱਖ ਨੂੰ ਭਾਗ ਲਾਉਂਦਿਆਂ ਹੋਇਆ ਅਖਾੜਾ ਨਗਰ ਜਗਰਾਓ ਤਹਿਸੀਲ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਮਹਾਂਪੁਰਖਾਂ ਦਾ ਜਨਮ ਹੋਇਆ ਹੈ 1959 ਬਿਕਰਮੀ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਘ ਦੀ ਪੁੰਨਿਆ ਤੇ ਫੱਗਣ ਦੇ ਸੰਗਰਾਂਦ ਦਾ ਦਿਹਾੜਾ ਸੀ ਤੇ ਉਸ ਦਿਨ ਮਹਾਂਪੁਰਖਾਂ ਨੇ ਉਸ ਅਖਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁੱਝ ਪਹਿਲਾਂ ਬਣਿਆ ਹੋਇਆ ਸੀ ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਆਨੰਦਪੁਰ ਸਾਹਿਬ ਦੀ ਸੁੱਖ ਸ਼ਾਂਤੀ ਨੂੰ ਛੱਡ ਕਰਕੇ ਧਰਮ ਦੀ ਰੱਖਿਆ ਕਰਨ ਵਾਸਤੇ ਜੰਗਾਂ ਦੇ ਵਿੱਚ ਵੀ ਜੂਝਦੇ ਹੋਏ ਮਾਛੂਵਾੜੇ ਦੇ ਜੰਗਲਾਂ ਵਿੱਚ ਪਿੰਡ ਦਾ ਸਰਾਣਾ ਲਾ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਤੁਦਮਨ ਰੋਗ ਰਜਾਈਆਂ ਦਾ ਉਦਮ ਨਾਗ ਨਿਵਾਸਾਂ ਦੇ ਰਹਿਣਾ ਸੋਲ ਫਰਾਈ ਖੰਗਰ ਪਿਆਲਾ ਦਿਨ ਕਿਸਾਨਾਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਫ਼ਰ ਚੰਗਾ ਭੱਟ ਫੇਰਿਆਂ ਦਾ ਰਹਿਣਾ ਇਹ ਢੋਲੇ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਖਾੜਾ ਨਗਰ ਵਿੱਚ ਪਹੁੰਚੇ ਹਨ ਸਤਿਕਾਰਯੋਗ ਮਾਤਾ ਦੇਵੀ ਜੀ ਜਿਸ ਦਾ ਨਾਮ ਸੀ ਸਤਵੇਂ ਥਾਂ ਸਨ ਮਹਾਂਪੁਰਖਾਂ ਦੇ ਵੱਡੇ ਬਜ਼ੁਰਗ ਉਸਨੇ ਕਲਗੀ ਭਰ ਪਿਤਾ ਜੀ ਆਪਣੇ ਹੱਥੀ ਦੁੱਧ ਦਾ ਕਟੋਰਾ ਛੰਨਾ ਭਰ ਕੇ ਪਿਆਇਆ ਕਲਗੀ ਕਰ ਸਕੇ ਪਾਤਸ਼ਾਹ ਜੀ ਪ੍ਰਸੰਨਤਾ ਲਈ ਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤੀ ਮਾਤਾ ਜੀ ਨੂੰ ਪੁੱਛਦੇ ਹਨ ਦੱਸੋ ਮਾਤਾ ਜੀ ਕੀ ਚਾਹੁੰਦੇ ਹੋ ਉਸ ਸਤਿਗੁਰੂ ਗਰੀਬ ਨਿਵਾਸ ਚੋਜੀ ਪ੍ਰੀਤਮੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਦੀ ਕਿਰਪਾ ਕਰੋ ਸਾਡੇ ਇਸ ਕੋਲ ਵੰਸ਼ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੀ ਦਾਤ ਬਖਸ਼ਿਸ਼ ਕਰੋ ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ ਬਖਸ਼ਿਸ਼ ਕੀਤੀ ਕਿ ਸਮਾਂ ਆਵੇਗਾ ਐਸਾ ਸੂਰਵੀਰ ਜੋੜਾ ਹੋਵੇਗਾ ਜਿਸ ਵਰਗਾ ਤੇ ਹੋਰ ਦੁਨੀਆਂ 'ਚ ਪ੍ਰਤੀਤ ਨਹੀਂ ਹੋਵੇਗਾ ਸੋ ਉਹ ਕਲਗੀ ਕਰ ਸੱਚੇ ਪਾਤਸ਼ਾਹ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਸੋ ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਦਾ ਸਦਕਾ ਜੋ ਗੁਰੂ ਪਿਆਰੇ ਭਾਈ ਮਹਿਤਾਬ ਸਿੰਘ ਜੀ ਹੋਏ ਹਨ ਉਹਨਾਂ ਦੇ ਅੱਗੇ ਪੁੱਤਰ ਹੋਏ ਸੋ ਸਤਿਗੁਰੂ ਆਕਲ ਜੀ ਦੇ ਅੱਗੇ ਭਾਈ ਹੋਏ ਭਾਈ ਨਥੂਆ ਸਿੰਘ ਜੀ ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਏ ਭਾਈ ਕਾਨ ਸਿੰਘ ਤੇ ਭਾਈ ਰੂੜ ਸਿੰਘ ਜੀ ਭਾਈ ਕਾਨ ਸਿੰਘ ਜੀ ਬੜੇ ਵਿਦਵਾਨ ਚੋਟੀ ਦੇ ਸਨ ਤੇ ਕੀਰਤਨ ਦੇ ਧਨੀ ਸਨ ਸਤਿਗੁਰ ਦੀ ਅਪਾਰ ਜਿਨ੍ਹਾਂ ਤੇ ਬਖਸ਼ਿਸ਼ ਸੀ ਉਹ ਤਾਇਆ ਜੀ ਸਨ ਮਹਾਂਪੁਰਖਾਂ ਦੇ ਤੇ ਦੂਜੇ ਸਨ ਸਤਿਕਾਰਯੋਗ ਬਾਬਾ ਰੂੜ ਸਿੰਘ ਜੀ ਜੋ ਮਹਾਂਪੁਰਖਾਂ ਦੇ ਪਿਤਾ ਜੀ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਅੱਗੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸਪੁੱਤਰ ਭਾਈ ਹਜ਼ਾਰਾ ਸਿੰਘ ਜੀ ਤੇ ਛੋਟੇ ਸਪੁੱਤਰ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂੜ ਸਿੰਘ ਸਾਹਿਬ ਜੀ ਦੇ ਘਰ ਜੋ ਬਰਮਾ ਦੇ ਵਿੱਚ ਫਰੰਟੀਅਰ ਦੇ ਵਿੱਚ ਫੋਰਸ ਵਿੱਚ ਰਹੇ ਕਾਫੀ ਸਮਾਂ ਉੱਥੇ ਆਪਣੀ ਜ਼ਿੰਦਗੀ ਬਤੀਤ ਕੀਤੀ ਜ਼ਿੰਦਗੀ ਬਤੀਤ ਕਰਦਿਆਂ ਹੋਇਆ ਘਰ ਵਿੱਚ ਰਹਿੰਦਿਆਂ ਕੁੱਝ ਸਮਾਂ ਬਤੀਤ ਕੀਤਾ ਮਹਾਂਪੁਰਖਾਂ ਨੇ ਛੋਟੀ ਅਵਸਥਾ ਸੀ 13 ਮਹੀਨਿਆਂ ਦੀ ਜਦੋਂ ਗੁਰੂ ਕੇ ਪਿਆਰੇ ਸਤਿਕਾਰਯੋਗ ਮਾਤਾ ਜੀ ਸਤਸੰਗ ਨੂੰ ਧਿਆਨਾਂ ਕਰ ਗਏ ਤੇ ਸਤਿਕਾਰਯੋਗ ਜੋ ਦਾਦੀ ਜੀ ਸਨ ਰਾਜ ਕੌਰ ਜੀ ਉਹਨਾਂ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ ਪਰ ਕਾਲ ਕਰੇ ਕਿਸੇ ਨਾਲ ਲਿਹਾਜ਼ ਨਹੀਂ ਕਰਦਾ, ਸਮਾਂ ਆਉਣ ਤੇ ਉਹ ਵੀ ਚੜ੍ਹਾਈ ਕਰ ਗਏ। ਤਾਂ ਫਿਰ ਕਿਸ਼ਨਪੁਰੇ ਵਿੱਚ ਜੋ ਸਤਿਕਾਰਯੋਗ ਭੂਆ ਜੀ ਸਨ, ਉਹਨਾਂ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ ਉੱਥੇ ਰਹਿ ਕਰਕੇ। ਤੋ ਇੱਕ ਮਹੰਤ ਸੀ ਗੁਰਮੁਖ, ਉਸਦੇ ਪਾਸੋਂ ਸੰਸਕ੍ਰਿਤ ਦੀ ਵਿਦਿਆ ਸਿੱਖੇ, ਹੋਰ ਗ੍ਰੰਥ ਵਿਦਾਤ ਯੋਗ ਵਿਦਾਤ ਆਦਿ ਕਰੇ। ਤੋ ਮੋਖ ਪੰਛ ਜੋ ਮੋਖ ਦੇ ਸਨ ਗ੍ਰੰਥ, ਉਹ ਵੀ ਗੁਰੂ ਦੇ ਪਿਆਰੇ ਵਿਦਿਆ ਪ੍ਰਾਪਤ ਕੀਤੀ ਹੈ। ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਤਾਪ ਗ੍ਰੰਥ, ਤੇ ਇਸੇ ਤਰ੍ਹਾਂ ਗੁਰਬਲਾਸ ਸਿੰਘ ਤੇ ਦਸਵੀਂ ਪਾਤਸ਼ਾਹ ਜੀ ਦਾ, ਬਾਕੀ ਧਾਰਮਿਕ ਗ੍ਰੰਥਾਂ ਦੀ ਵਿਦਿਆ ਜਿਹੜੀ ਸੀ ਉਹ ਸੰਤ ਗਿਆਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਹਾਂਪੁਰਖਾਂ ਨੇ ਪ੍ਰਾਪਤ ਕੀਤੇ ਸੀ। ਪਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਂਪੁਰਖ ਵਾਪਸ ਮੁੜ ਕੇ ਆਏ ਸੀ ਕਿਸ਼ਨਪੁਰੇ ਤੋਂ। 18 ਸਾਲ ਦੀ ਉਮਰ ਵਿੱਚ ਮਹਾਂਪੁਰਖਾਂ ਦੀ ਸ਼ਾਦੀ ਹੋਈ, ਜੋ ਸਤਿਕਾਰ ਜੋ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਹੁਰਾ ਸਥਾਨ ਸਨ ਭਾਈ ਬਸੰਤ ਸਿੰਘ ਜੀ, ਉਹਨਾਂ ਦੇ ਸਪੁੱਤਰੇ ਮਹਾਂਪੁਰਖਾਂ ਦੇ ਘਰੋਂ ਮਾਤਾ ਕਿਸ਼ਨ ਕੌਰ ਜੀ, ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਆਣੇ ਪਿੰਡ ਦੇ ਵਿੱਚ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਲਿਆਂ ਦੇ ਘਰ ਵਿੱਚ ਅੱਗੇ ਦੋ ਸਪੁੱਤਰ ਪੈਦਾ ਹੋਏ। ਸਤਿਕਾਰ ਜੋ ਵੱਡਿਆਂ ਦਾ ਨਾਮ ਸੀ ਭਾਈ ਕਰਤਾਰ ਸਿੰਘ ਜੀ, ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ, ਜੋ ਇਸ ਵੇਲੇ ਰੁਦਰਪੁਰ ਦੇ ਵਿੱਚ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਤੇ ਗੁਰਮੁਖ ਪਿਆਰੇ ਸਤਿਕਾਰ ਜੋ ਵੱਡੇ ਭਾਈ ਮਹਾਂਪੁਰਖਾਂ ਦੇ ਜਿਹੜੇ ਸਪੁੱਤਰ ਹਨ ਕਰਤਾਰ ਸਿੰਘ ਜੀ, ਉਹ ਉੱਥੇ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਅੱਗੇ ਉਹਨਾਂ ਮਹਾਂਪੁਰਖਾਂ ਦੇ ਸਪੁੱਤਰਾਂ ਦਾ ਪਰਿਵਾਰ ਵਧੀ ਵੇਰਵਾ ਪੀੜ੍ਹੀ ਚਾਲੀ, ਧਰਮ ਕਲਾ ਹਰਬੰਧ ਬਹਾਲੀ, ਇਸ ਅਨੁਸਾਰ ਅੱਗੇ ਗੁਰੂ ਦੇ ਪਿਆਰੇ ਪਰਿਵਾਰ ਹੈ। ਉਹਨਾਂ ਦੇ ਵਿੱਚੋਂ ਗੁਰਮੁਖ ਪਿਆਰਾ ਜੋ ਮਹਾਂਪੁਰਖਾਂ ਦਾ ਪੋਤਰਾ ਹੈ, ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕਰਕੇ ਉਸ ਨੂੰ ਸਤਿਕਾਰ ਕੀਤਾ ਜਾਂਦਾ ਹੈ। ਸੋ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਨ, ਜੋ ਮਹਾਂਪੁਰਖਾਂ ਦੇ ਕਹਿਣ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ, ਮਗਰੋਂ ਬ੍ਰਹਮ ਵਿਦਿਆ ਦੀ ਦਾਤ ਨੂੰ ਜਿੰਨੀ ਕੁ ਸਤਿਗੁਰੂ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਚੰਗੇ ਗੁਰੂ ਕੇ ਪਿਆਰੇ ਕਥਾ ਕਰਨ ਵਾਲੇ ਗੁਰਮੁਖ ਪਿਆਰੇ ਬਣੇ ਹਨ। ਸਤਿਗੁਰੂ ਦੀ ਹੋਰ ਵੀ ਕਿਰਪਾ ਕਰਨ, ਉਹਨਾਂ ਨੂੰ ਆਤਮ ਸ਼ਿਆਣੀ ਬੁੱਧ ਬਖਸ਼ ਕਰਕੇ ਨਿਹਾਲ ਕਰਨ, ਜਿਸ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਯਾਦ ਸਦਾ ਲਈ ਦੁਨੀਆ 'ਚ ਪਹਿਚਦੀ ਰਹੇ, ਹਰ ਇੱਕ ਪ੍ਰਾਣੀ ਮਾਤਰ ਦੇ ਮਨ 'ਚ ਮਹਾਂਪੁਰਖਾਂ ਦਾ ਸਤਿਕਾਰ ਪਰਿਵਾਰ ਵੱਲੋਂ ਵੀ ਕਾਇਮ ਰਹੇ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨੂੰ ਅੱਜ ਸੰਗਤਾਂ ਨੂੰ ਵੀ ਮਹਾਂਪੁਰਖਾਂ ਵਰਗਾ ਜੀਵਨ ਵਾਸ ਕਰਕੇ ਕਰਤਾਰ ਕਰਨ, ਐਸੀ ਕਾਲਣਾ ਕਾਲੇ। ਉਦੋਂ ਮੁੜ ਕੇ ਗੁਰੂ ਕੇ ਪਿਆਰੇ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ, ਉਸ ਦੇ ਵਿੱਚ ਮਹਾਨ ਸੇਵਾ ਮਹਾਂਪੁਰਖਾਂ ਨੇ ਕੀਤੀ। ਜਦੋਂ ਨਨਕਾਣਾ ਸਾਹਿਬ ਪਹੁੰਚੇ ਹਨ, ਉੱਥੇ ਜਾ ਕਰਕੇ ਨਜ਼ਾਰਾ ਤੱਕਿਆ, ਭਾਈ ਲਕਸ਼ਮਣ ਸਿੰਘ ਨੂੰ ਜਿੱਥੇ ਜੰਗ ਨਾਲ ਬੰਨ ਕੇ ਸਾੜਿਆ ਗਿਆ ਸੀ, ਭਾਈ ਦਲੀਪ ਸਿੰਘ ਨੂੰ ਪਾਥੇ 'ਚ ਝੋਕਿਆ ਗਿਆ, ਉਹ ਜਗ੍ਹਾ ਦੇਖ ਕਰਕੇ ਬੜਾ ਮਨ ਵਿੱਚ ਵੈਰਾਗ ਧਾਰਨ ਕੀਤਾ, ਬਾਣੀ ਦਾ ਹੋਰ ਅਭਿਆਸ ਕਰਨ ਸ਼ੁਰੂ ਕੀਤਾ। ਆਪ ਜੀ ਤੇ ਐਡੀ ਕਿਰਪਾ ਸੀ ਅਕਾਲ ਪੁਰਖ ਦੀ, ਤਾਇਆ ਕਾਹਨ ਸਿੰਘ ਜੀ ਤੋਂ ਸ੍ਰੇਸ਼ਟ ਗੁਰਮਤਿ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਅਵਸਥਾ ਵਿੱਚ ਅਖੰਡ ਪਾਠੀ ਬਣ ਗਏ ਸਨ। ਜਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਿਆ ਕਰਦੇ, ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋਈ ਕੱਪੜਾ ਰੱਖ ਕਰਕੇ ਉਹਦੇ ਤੇ ਬੈਠ ਕਰਕੇ ਮਹਾਂਪੁਰਖ ਪਾਠ ਕਰਿਆ ਕਰਦੇ, 7 ਸਾਲ ਦੀ ਉਮਰ ਖੁਦ ਅਖੰਡ ਪਾਠੀ ਬਣ ਗਏ ਸੀ। ਐਸੀ ਕਿਰਪਾ ਮਹਾਂਪੁਰਖਾਂ ਤੇ ਅਕਾਲ ਪੁਰਖ ਨੇ ਕੀਤੀ ਸੀ। ਸੋ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿਦਿਆ ਦੀ ਦਾਤ ਨੂੰ ਪ੍ਰਾਪਤ ਕੀਤਾ। ਸੋ ਜਿੰਨਾ ਚਿਰ ਸਤਿਗੁਰੂ ਨੇ ਸੁਪਾਗ ਬਖਸ਼ਿਆ, ਸੰਗਤ ਦੀ ਪ੍ਰਾਪਤੀ ਹੋਈ। ਹੋਰ ਵੀ ਗੁਰਮ ਪਿਆਰੇ ਭਾਈ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਹਿਣ ਵਾਲੇ, ਬਾਬਾ ਇਸੇ ਤਰ੍ਹਾਂ ਨਰਾਇਣ ਸਿੰਘ ਜੀ ਲਧਾਈਕਿਆਂ ਵਾਲੇ, ਬਾਈ ਹਜੂਰਾ ਸਿੰਘ ਜੀ, ਸੰਤ ਅਜੈਬ ਸਿੰਘ ਜੀ ਬੋਪਾ ਰਾਏ ਵਾਲੇ, ਹੋਰ ਇਹਨਾਂ ਤੋਂ ਲੈ ਕਰਕੇ ਕਾਰਕ ਗੁਰੂ ਤੇ ਗੁਰਸਿੱਖ ਪੜ੍ਹਦੇ ਰਹੇ। ਪਰ ਜੋ ਅਕਾਲ ਪੁਰਖ ਨੇ ਕਿਰਪਾ ਅਨੋਖੀ ਅਦੁੱਤੀ ਇਹਨਾਂ ਤੇ ਕੀਤੀ, ਉਹ ਕਥਨ ਤੋਂ ਬਾਹਰ ਹੈ। ਗੁਰੂ ਕੇ ਪਿਆਰੇ ਸਮਾਂ ਆਇਆ, ਸਮਾਂ ਆਉਣ ਤੇ ਸਿਰੋਂ ਪਾਉ ਦੇਣ ਦੇ ਟਾਈਮ ਤੇ ਨਾਲ ਦੇ ਗੁਰਮੁਖਾਂ ਨੂੰ ਪ੍ਰੇਰਨਾ ਹੋਈ ਕਿ ਜਾਓ ਭਾਈ ਦਸਤਾਰ ਲੈ ਕੇ ਆਵੋ, ਅਸੀਂ ਅੱਜ ਬਖਸ਼ਿਸ਼ ਕਰਨੀ ਹੈ। ਪਰ ਜਦੋਂ ਮਨ ਵਿੱਚ ਪੂਰੀ ਬ੍ਰਹਮ ਗਿਆਨ ਦੀ ਦਾਤ ਕਿਸੇ ਦੇ ਇਸ਼ਟ ਨਾ ਹੋਵੇ, ਉਦੋਂ ਬਰਾਬਰ ਪੁਣੇ ਦੀ ਹੰਗਤਾ ਜ਼ਰੂਰ ਵਰ ਜਾਂਦੀ ਹੈ। ਇਹ ਦੁਬਧਾ ਘਰ ਬਹੁਤ ਗੱਲ, ਦੁਬਧਾ ਨੇ ਵੱਡਿਆਂ ਵੱਡਿਆਂ ਘਰਾਂ ਨੂੰ ਗਾਲ ਦਿੱਤਾ, ਭਾਵੇਂ ਅਭਿਆਸ ਕਰਿਆ ਕਰਦੇ ਸਨ, ਪਰ ਭਰੋਸੇ ਤੋਂ ਬਿਨਾਂ ਗੁਰੂ ਕੇ ਪਿਆਰੋ ਫਲ ਨਹੀਂ ਪੂਰਾ ਲੱਗਦਾ। ਹੰਗਤਾ ਹੋਣ ਦੇ ਕਾਰਨ ਊਣਤਾ ਹੀ ਰਹਿ ਜਾਂਦੀ ਹੈ। ਉਸ ਵੇਲੇ ਇਹ ਲਾਲਚ ਕੀਤਾ ਕਿ ਸਾਡੇ ਤੇ ਬਖਸ਼ਿਸ਼ ਕਿਉਂ ਨਹੀਂ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਇਹ ਉਮਰ ਛੋਟੇ ਹਨ, ਇਹਨਾਂ ਨਾਲ ਇੰਨਾ ਪਿਆਰ ਕਿਉਂ ਪੈ ਗਿਆ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ? ਇਸ ਖਿਆਲ ਨੂੰ ਮੁੱਖ ਰੱਖ ਕਰਕੇ ਦਸਤਾਰ ਦੇਣ ਤੋਂ ਤਾਲਾ ਬਾਲਾ ਕਰਨ ਲੱਗੇ। ਕਹਿੰਦੇ ਵੀ ਹੈ ਨਹੀਂ ਜਾਂ ਫੇਰ ਲਿਆਵਾਂਗੇ, ਇਹ ਤਾਲਕ ਜੀ ਦੇ ਬਚਨ ਕਹੇ। ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਨੇ ਮਨ ਕੁਝ ਖਿਆਲ ਹੋ ਰਿਹਾ ਹੈ। ਉਸੇ ਜਿਹੜਾ ਬਾਗ ਹੁੰਦਾ ਹੈ ਗੁਰੂ ਕੇ ਪਿਆਰਿਓ, ਆਮ ਕਰਕੇ ਕਈ ਵਾਰੀ ਰਾਜੀ ਵਾਜੇ ਵੀ ਉਸ ਵਿੱਚ ਮੰਨ ਲੈਂਦੇ ਹਨ, ਜਾਂ ਮਾਈਆਂ ਨੂੰ ਦਿੱਤੇ ਜਾਂਦੇ ਹਨ ਵਿਆਹ ਦੇ ਟਾਈਮ ਤੇ ਬੀਬੀਆਂ ਨੂੰ। ਉਹ ਹੀ ਲੈ ਕਰਕੇ ਇੱਕ ਸਰੋਂ ਦਾ ਬੂਟਾ ਸੀ, ਮਹਾਂਪੁਰਖ ਕਹਿਣ ਲੱਗੇ ਪਾਇਆ ਫੁੱਲ ਲਿਆਓ ਤੋੜ ਕੇ। ਉਹ ਫੁੱਲ ਲੈ ਕਰਕੇ ਮਹਾਂਪੁਰਖਾਂ ਨੇ ਸੀਸ ਤੇ ਟੰਗ ਦਿੱਤੇ, ਕਹਿਣ ਲੱਗੇ ਭਾਈ ਇਹੀ ਬਸ ਸਮਝ ਲੈ, ਇਹੀ ਸਰੋਪਾ ਹੈ। ਇਸ ਤਰੀਕੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇਹ ਬ੍ਰਹਮ ਗਿਆਨ ਦੀ ਜੋ ਸਤਿਗੁਰੂ ਕੰਮ ਨਹੀਂ ਕਰ ਸਕੇ ਪਾਤਸ਼ਾਹ ਨੇ ਟਕਸਾਲ ਚਲਾਈ ਹੈ ਬ੍ਰਹਮ ਵਿਦਿਆ ਦੇ ਬਖਸ਼ਿਸ਼ ਦੁਨੀਆਂ ਵਿੱਚ ਪ੍ਰਗਟਾਉਣ ਦੀ, ਇਸ ਤਰੀਕੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ। ਕੁਝ ਸਮਾਂ ਐਸਾ ਵੀ ਆਇਆ ਸੀ ਮਹਾਂਪੁਰਖਾਂ ਦੇ ਟਾਈਮ 'ਚ ਸਤਿਕਾਰਯੋਗ ਸੰਤ ਪ੍ਰਤਾਪ ਸਿੰਘ ਜੀ ਲੰਮਿਆਣੇ ਵਾਲੇ ਜੋ ਕਾਫੀ ਸਮਾਂ ਵੱਡਿਆਂ ਸੰਤਾਂ ਨੇ ਗੜਵਾਈ ਰਹੇ ਹਨ, ਉਹਨਾਂ ਮਹਾਂਪੁਰਖਾਂ ਨੇ ਟਕਾਉਟ ਕੇ ਦੱਸਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਪਰਿਆ ਲੈਣ ਵਾਸਤੇ ਜਥੇਦਾਰ ਗੁਰਦਿਆਲ ਸਿੰਘ ਜੀ ਦੇ ਪਾਸ ਭੇਜਿਆ। ਉੱਥੋਂ ਉਹਨਾਂ ਵੀਰਾਂ ਨੇ ਇਹ ਉੱਤਰ ਕਰਾਰਾ ਦਿੱਤਾ, ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ, ਸੰਤ ਸੁੰਦਰ ਸਿੰਘ ਜੀ ਨੂੰ ਗਿਆਨੀ ਜੀ ਕਹਿ ਕਰਕੇ ਬਹੁਤ ਸਤਿਕਾਰ ਕਰਦੇ ਸਨ, ਉਚਾਰਿਆ ਜਾਂਦਾ ਸੀ ਨਾਮ ਲੈ ਕਰਕੇ, ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ ਤੇ ਸਾਡੇ ਕੋਲ ਕੀ ਲੈਣਾ ਹੈ, ਜਰਾ ਕਿਸੇ ਵਿੱਚ ਵਿਦਿਆ ਜਰਾ ਚਾਰ ਅੱਖਰ ਆ ਜਾਣ ਸਹੀ। ਉਹ ਹੰਗਤਾ ਦੇ ਗੱਡੇ ਲੱਜ ਕੇ ਤੁਰਿਆ ਫਿਰਦਾ, ਕਿਸੇ ਨੂੰ ਪਸੰਦ ਹੀ ਨਹੀਂ ਕਰਦਾ, ਪਰ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਸਿੰਗਲ ਪਰਸ ਪਾਰ ਪਰੇ ਫਲ ਚੱਕਰ ਬਚੀਤਾ ਸਤਿਗੁਰੂ ਦੀ ਕਿਰਪਾ ਕਰ ਦਿੰਦੇ ਹਨ। ਜੇ ਛੱਜੂ ਤਿਉਹਾਰ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਹੈ ਤੇ ਜਿਸ ਤੇ ਕਿਰਪਾ ਕਰਨ ਤੋਂ ਜੋ ਮਰਜ਼ੀ ਕਰਵਾ ਲੈਣ। ਮਹਾਂਪੁਰਖ ਉਦਾਸ ਹੋ ਕਰਕੇ ਜਰਾ ਕੁ ਵਾਪਸ ਮੁੜੇ, ਮਹਾਂਪੁਰਖ ਸੁੰਦਰ ਸਿੰਘ ਜੀ ਖਾਲਸਾ